ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਲੈਂਡ ਪੂਲਿੰਗ ਵਾਲੇ ਮਾਮਲੇ 'ਤੇ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਸਮੇਂ-ਸਮੇਂ ਸਿਰ ਅਪਡੇਟ ਸਾਂਝੀ ਕਰਦੇ ਆ ਰਹੇ ਹੋ। ਹੁਣ ਇਹਦੇ ਵਿਰੋਧ ਦੇ ਵਿੱਚ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਕਿ ਪੰਜਾਬ ਦੇ ਲੋਕ ਲੈਂਡ ਪੂਲਿੰਗ ਦੇ ਵਿਰੋਧ ਵਿੱਚ ਨਿੱਤਰ ਗਏ ਨੇ, ਕੀ ਅਪਡੇਟ ਹੈ ਜੀ?
ਬਿਲਕੁਲ ਜੀ, ਵੈਸੇ ਤਾਂ ਸਵੇਰ ਨੂੰ ਸਾਡੇ ਇੱਥੇ 18 ਤਰੀਕ ਚੜ੍ਹ ਜਾਣੀ ਆ, 18 ਜੁਲਾਈ, ਅਤੇ 18 ਤਰੀਕ ਨੂੰ SKM ਨੇ ਇਸੇ ਲੈਂਡ ਕੂਲਿੰਗ ਦੇ ਮਾਮਲੇ 'ਤੇ, ਜਿਹਦੇ ਨਾਲ ਪਾਣੀ ਵਾਲਾ ਮੁੱਦਾ ਵੀ ਉਹਨਾਂ ਨੇ ਛੂਹਿਆ ਅਤੇ ਕੁਝ ਹੋਰ ਇੱਕ ਦੋ ਮੁੱਦੇ ਲਏ ਨੇ। ਮੁੱਖ ਤੌਰ 'ਤੇ ਲੈਂਡ ਕੂਲਿੰਗ ਵਾਲੇ ਮਸਲੇ 'ਤੇ ਉਹਨਾਂ ਨੇ ਸਰਵ ਦਲੀ ਬੈਠਕ ਸੱਦੀ ਹੈ, ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ, ਔਰ ਕਾਫੀ ਹੱਦ ਤੱਕ ਨੁਮਾਇੰਦਿਆਂ ਦੀ ਉਹਨਾਂ ਨੂੰ ਇਤਲਾਹ ਪਹੁੰਚ ਰਹੀ ਹੈ ਕਿ ਉਹ ਇਸ ਪਾਰਟੀ 'ਚ ਆਉਣਗੇ। ਲਗਭਗ ਸਾਰੀਆਂ ਧਿਰਾਂ ਤੋਂ ਹੀ ਕਨਫਰਮ ਹੈ ਕਿ ਸਭ ਦੇ ਨੁਮਾਇੰਦੇ ਉੱਥੇ ਪਹੁੰਚਣਗੇ। ਸੋ ਇਸ ਲਈ ਇੱਕ ਤਾਂ ਉੱਥੋਂ ਕੱਲ੍ਹ ਨੂੰ ਮੁੱਢ ਵੱਧ ਜਾਣਾ, ਉਹ ਤੋਂ ਬਾਅਦ ਅੰਦੋਲਨ ਧਰਤੀ 'ਤੇ ਆ ਜਾਣਾ ਅਤੇ ਉਹ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ SKM ਵੱਲੋਂ। ਪਰ ਇਹ ਸਭ ਦੇ ਦਰਮਿਆਨ ਹੀ ਰਾਜਨੀਤਿਕ ਪਾਰਟੀਆਂ ਵੀ ਧਰਤੀ 'ਤੇ ਨਿੱਤਰ ਰਹੀਆਂ। ਆਪਾਂ ਇਹਦੀ ਗੱਲ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਕਿ BJP ਵੀ ਆਪਣੇ ਢੰਗ ਤਰੀਕੇ ਨਾਲ ਦਿਖਣਾ ਚਾਹ ਰਹੀ ਹੈ, ਜਦੋਂ ਕਿ ਪਤਾ ਹੈ ਕਿ ਜ਼ਮੀਨ ਵਾਲੇ ਮਾਮਲੇ ਦਿੱਲੀ ਉਹਦਾ ਕੀ ਰੋਲ ਸੀ। ਇੱਥੇ ਹੁਣ ਕਿਸਾਨਾਂ ਦੇ ਧਰਨਿਆਂ 'ਚ ਬੈਠਣ ਨੂੰ ਫਿਰਦੀ ਹੈ BJP, ਹੈਂ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਇੱਕ ਧਰਨਾ ਲਾ ਲਿਆ, 22 ਤਰੀਕ ਨੂੰ ਫਿਰ ਧਰਨਾ ਰੱਖਿਆ। ਕਾਂਗਰਸੀਆਂ ਨੂੰ ਜਦੋਂ ਲੱਗਿਆ ਕਿ ਲੋਕ ਇਕੱਠੇ ਹੋ ਰਹੇ ਨੇ ਇਸ ਮੁੱਦੇ 'ਤੇ, ਉਹ ਵੀ ਇੱਕ ਦਿਨ ਧਰਨਾ ਲਾ ਗਏ
ਜੀ।
ਪਰ ਸਰਕਾਰ ਨੇ ਜਦੋਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਤਾਂ ਉਸ ਥੋੜ੍ਹਾ ਜਿਹਾ ਨਿਯਮ ਜਿੰਨਾ ਕੁ ਪਾਲਣਾ ਪੈਂਦਾ ਉਨਾ ਕੁ ਪਾਲਣ ਦੀ ਕੋਸ਼ਿਸ਼ ਕੀਤੀ ਕਿ ਲਓ ਜੀ, ਅਸੀਂ ਇਤਰਾਜ਼ ਮੰਗੇ ਨੇ ਇੱਕ ਮਹੀਨੇ ਦੇ ਅੰਦਰ ਅੰਦਰ, ਜਿਹਨੂੰ ਜਿਹਨੂੰ ਇਤਰਾਜ਼ ਹੋਵੇ ਆਪਣਾ ਇਤਰਾਜ਼ ਪਟਾ ਸਕਦਾ। ਖਾਸ ਕਰ ਜਿਹੜੇ ਪਿੰਡਾਂ ਦੀ ਜ਼ਮੀਨ ਆ ਰਹੀ ਹੈ, ਜਿਹੜੇ ਲੋਕਾਂ ਦੀ ਜ਼ਮੀਨ ਆ ਰਹੀ ਆ, ਉਹਨਾਂ ਨੂੰ ਅਧਿਕਾਰ ਖੇਤਰ ਹੁੰਦਾ ਕਿ ਉਹ ਇਸ ਨੂੰ ਲੈ ਕੇ ਕੀ ਰਾਏ ਰੱਖਦੇ ਆ, ਹੈ ਨਾ
ਜੀ।
ਹੁਣ ਲੁਧਿਆਣਾ ਖੇਤਰ 'ਚ 23,000 24,000 ਏਕੜ ਜ਼ਮੀਨ ਅਕੁਆਇਰ ਹੋਣੀ ਹੈ, ਪੂਰੇ ਪੰਜਾਬ 'ਚ 40,000 ਏਕੜ ਦੇ ਕਰੀਬ ਹੈ ਜ਼ਮੀਨ। ਸੋ ਇਸ ਲਈ ਜਦੋਂ ਇਸ ਦੇ ਲਈ ਇੱਕ ਮਹੀਨੇ ਦਾ ਸਮਾਂ ਤੈਅ ਕੀਤਾ ਸਰਕਾਰ ਨੇ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਤੁਸੀਂ ਆਪਣੇ ਇਤਰਾਜ਼ ਦਿਓ, ਪਰ ਜਦੋਂ ਫਾਰਮ ਲੈ ਕੇ ਲੋਕਾਂ ਨੇ, ਕਿਉਂਕਿ ਪਹਿਲਾਂ ਤਾਂ ਆਮ ਬੰਦੇ ਆਪਣੇ ਪਿੰਡਾਂ ਦੇ ਸਧਾਰਨ ਬੰਦੇ ਨੂੰ ਤਾਂ ਕਈ ਵਾਰ ਇਹੀ ਨਹੀਂ ਪਤਾ ਹੁੰਦਾ ਕਿ ਫਾਰਮ ਕਿੱਥੋਂ ਲੈਣਾ, ਆਨਲਾਈਨ ਕਿਵੇਂ ਮਿਲਣਾ। ਚਲੋ ਉਹਦਾ ਜਥੇਬੰਦੀਆਂ ਜਾਗਰੂਕ ਨੇ, ਕੁਝ ਨੌਜਵਾਨ ਧਿਰਾਂ ਜਾਗਰੂਕ ਨੇ, ਅੱਜ ਕੱਲ੍ਹ ਬੱਚੇ, ਅਗਲੀ ਪੀੜ੍ਹੀ ਆਪਣੀ ਘਰਾਂ ਦੇ ਵਿੱਚ, ਚਾਹੇ ਅਸੀਂ ਦੇਸੀ ਹਾਂ, ਸਾਡੇ ਅੱਗੇ ਨਿਆਣੇ ਇਸ ਗੱਲ ਦੀ ਟੈਕਨੋਲੋਜੀ ਦੇ ਹਾਣੀ ਨੇ। ਸੋ ਇਸ ਲਈ ਫਿਰ ਉਹ ਹੁਣ ਅਸੰਭਵ ਨਹੀਂ ਗਾ ਕੁਝ ਵੀ, ਅਤੇ ਉਹ ਫਾਰਮ ਫੁਰਮ ਭਰਨੇ ਸ਼ੁਰੂ ਹੋ ਗਏ। ਅਤੇ ਸ਼ਾਇਦ ਸਰਕਾਰ ਨੂੰ ਇਹ ਕਿਤੇ ਨਾ ਕਿਤੇ ਮਤਲਬ ਮਿਲ ਗਿਆ ਸੰਕੇਤ ਕਿ ਸਾਡੇ ਤਾਂ ਉਲਟ ਜਾ ਰਹੀ ਹੈ ਗੱਲ। ਇਹੋ ਜਿਹੇ ਮਾਮਲਿਆਂ 'ਚ ਵਿਜੇ ਜੀ ਅਕਸਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਲੋਕ ਹਿੱਤ ਨੂੰ ਧਿਆਨ 'ਚ ਰੱਖਦਿਆਂ, ਲੋਕ ਮੁੱਦਿਆਂ ਨੂੰ ਧਿਆਨ 'ਚ ਰੱਖਦਿਆਂ, ਜਾਂ ਜਿਸ 'ਚ ਜਨਤਾ ਦਾ ਜੁੜਾਅ ਹੋਵੇ ਉਹੀ ਜਾਂ ਕੋਈ ਤੁਸੀਂ ਮੁੱਦਾ ਲੈ ਕੇ ਆਉਂਦੇ ਹੋ, ਤਾਂ ਉਹਦੇ ਵਿੱਚ ਸਮਾਂ ਵੱਧਦਾ ਹੀ ਹੁੰਦਾ, ਘੱਟਦਾ ਨਹੀਂ ਹੁੰਦਾ
ਜੀ।
ਜੇ ਤੁਸੀਂ ਮਹੀਨੇ ਦਾ ਸਮਾਂ ਦਿੱਤਾ ਤਾਂ ਉਹ 14 15 ਦਿਨ, 20 ਦਿਨ, 25 ਦਿਨ, ਮਹੀਨਾ ਵਧਾਉਣਾ ਪੈ ਜਾਵੇ। ਪਰ ਇੱਥੇ ਉਲਟਾ ਹੋਇਆ, ਪੰਜਾਬ ਸਰਕਾਰ ਨੇ ਮਹੀਨੇ ਵਾਲਾ ਸਮਾਂ ਘਟਾ ਕੇ ਚੱਲਦੇ ਪ੍ਰਕਿਰਿਆ 'ਚ 15 ਦਿਨ ਕਰਤਾ। ਮਤਲਬ ਜਿਹੜਾ ਬੰਦਾ ਇਹ ਸੋਚ ਕੇ ਬੈਠਾ ਹੋਵੇ ਕਿ ਚੱਲ ਮੈਂ ਤਾਂ ਜੇ ਬਾਹਰ ਆਇਆ, ਪਿੰਡ ਆ ਕੇ ਕਰ ਦੂੰਗਾ, ਚੱਲ ਜੇ ਝੋਨੇ ਦਾ ਕੰਮ ਨਿਬੇੜ ਲਈ ਫਿਰ ਕਰ ਦਾਂਗੇ, ਤਾਂ ਮਹੀਨਾ ਪਿਆ, ਉਹ ਤੁਸੀਂ ਬਾਹਰ ਕਰਤੇ ਨਾ ਫਿਰ
ਜੀ।
2 ਜੁਲਾਈ ਤੋਂ ਸ਼ੁਰੂ ਸੀਗਾ ਅਤੇ 17 ਜੁਲਾਈ ਨੂੰ ਖਤਮ ਸੀ, ਅੱਜ ਆਖਰੀ ਦਿਨ ਸੀ, ਤੋਂ ਅੱਜ 15 ਦਿਨ ਮੁੱਕ ਗਏ। ਪਰ ਇਹਨਾਂ 15 ਦਿਨਾਂ 'ਚ ਸਰਕਾਰ ਦਾ ਧੂੰਆਂ ਨਿਕਲ ਗਿਆ ਜਨਾਬ
ਜੀ।
1600 ਲੋਕਾਂ ਨੇ ਉਲਟ ਮਤਲਬ ਸਰਕਾਰ ਦੀ ਯੋਜਨਾ ਨੂੰ ਭੰਡਦਿਆਂ ਹੋਇਆਂ, ਉਸ ਨੂੰ ਨਿੰਦਦਿਆਂ ਹੋਇਆਂ, ਉਸ ਨੂੰ ਖਾਮਿਆਂ ਭਰਪੂਰ ਦੱਸਦਿਆਂ ਹੋਇਆਂ ਆਪਣਾ ਇਤਰਾਜ਼ ਪ੍ਰਗਟਾਇਆ, 1600 ਤੋਂ ਵੱਧ ਬੰਦਿਆਂ ਨੇ। ਤੇ ਇਹ ਨੀਗਾ ਕਿ ਹੱਕ 'ਚ ਨਹੀਂ ਆਏ, ਹੱਕ 'ਚ ਆਏ ਨੇ, 1600 ਦੇ ਸਾਹਮਣੇ 5 ਬੰਦੇ ਹੱਕ 'ਚ ਆਏ ਨੇ ਜੀ ਇਸ ਲੈਂਡ ਪੂਲਿੰਗ ਦੀ ਯੋਜਨਾ 'ਚ। 5 ਫਾਰਮ, ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਇਹ ਸਮਝ ਆ ਗਈ ਲੈਂਡ ਪੂਲਿੰਗ ਯੋਜਨਾ ਦੀ, ਜਾਂ ਉਹ ਆਮ ਆਦਮੀ ਪਾਰਟੀ ਦੇ ਵਰਕਰ ਸਮਰਥਕ ਨੇ, ਭਗਤ ਨੇ, ਰਿਸ਼ਤੇਦਾਰ ਨੇ, ਕੋਈ ਮਤਲਬ ਲੈਂਡ ਮਾਫੀਆ ਵਾਲੇ ਨੇ, ਮਤਲਬ ਕੌਣ ਨੇ, ਪ੍ਰੋਪਰਟੀ ਡੀਲਰ ਨੇ, ਇਹ ਤਾਂ ਉਹ ਜਾਣਨ। ਪਰ ਇੱਕ ਪਾਸੇ 1600 ਦਾ ਪਲੜਾ ਤੁਲ ਰਿਹਾ, ਦੂਏ ਪਾਸੇ 5 ਫਾਰਮਾਂ ਦਾ ਪਲੜਾ ਤੁਲ ਰਿਹਾ। ਜੇ ਆਪਣੇ ਹਿਸਾਬ ਲਾ ਲਓ ਜੀ, ਫਿਰ ਪੰਜਾਬ ਖੜਾ, ਇਹ ਤੋਂ ਵੱਧ ਹੋਰ ਅੰਦਾਜ਼ਾ ਕੀ ਲੱਗੂਗਾ। ਦੂਸਰਾ, ਇਸੇ ਲੈਂਡ ਪੂਲਿੰਗ ਵਾਲੇ ਮਸਲੇ ਦੇ ਉੱਤੇ ਲਗਾਤਾਰ ਪਿੰਡ ਪੱਧਰ ਤੇ, ਪੰਚਾਇਤ ਪੱਧਰ ਤੇ, ਗ੍ਰਾਮ ਸਭਾ ਦੇ ਪੱਧਰ ਤੇ ਮਤੇ ਪੈਣ ਲੱਗ ਪਏ ਕਿ ਅਸੀਂ ਨਹੀਂ ਦੇਣੀ ਆਪਣੀਆਂ ਜ਼ਮੀਨਾਂ। ਦਿੱਲੀ ਦੇ 3 ਖੇਤੀ ਕਾਨੂੰਨ ਵਾਲੇ ਕਿਸਾਨ ਅੰਦੋਲਨ 'ਚ ਲੋਕਾਂ ਨੂੰ ਦੁਬਾਰਾ ਆਪਣੀ ਜ਼ਮੀਨ ਨਾਲ, ਆਪਣੀ ਮਿੱਟੀ ਨਾਲ, ਨਵੀਂ ਪਨੀਰੀ ਨੂੰ ਖਾਸ ਕਰਕੇ, ਨਵੀਂ ਜਵਾਨੀ ਨੂੰ ਖਾਸ ਕਰਕੇ ਮੋਹ ਜਾਗਿਆ
ਜੀ।
ਅਤੇ ਇਸ ਪੱਖੋਂ ਚੇਤਾ ਵੀ ਆ ਰਿਹਾ ਕਿ ਇਕੱਠੀਆਂ ਜ਼ਮੀਨਾਂ ਜਦੋਂ ਕਾਰਪੋਰੇਟ ਘਰਾਣਾ ਲੈਂਦਾ ਤਾਂ ਇਹਦਾ ਮਤਲਬ ਸਾਡੇ ਕੋਲੋਂ ਜ਼ਮੀਨ ਖੋਈ ਜਾ ਰਹੀ ਹੈ। ਸੋ ਇਸ ਲਈ ਇਸ ਮੁੱਦੇ 'ਤੇ ਵੀ ਲੋਕ ਹੁਣ, ਜਿਹੜੇ ਨਸ਼ਿਆਂ ਦੇ ਮੁੱਦੇ 'ਤੇ ਮਾਨ ਸਰਕਾਰ ਦਿਖਾ ਰਹੀ ਸੀ ਕਿ ਪਿੰਡਾਂ ਦੇ ਪੰਚਾਇਤਾਂ ਦੇ ਮਤੇ ਆ ਗਏ ਜੀ, ਦੇਖੋ ਕਿ ਜੀ ਸਾਡੇ ਪਿੰਡ 'ਚੋਂ ਨਸ਼ਾ ਮੁੱਕ ਗਿਆ, ਉਹਨੂੰ ਮਾਨਤਾ ਦੇ ਰਹੇ ਹੋ, ਅਤੇ ਫਿਰ ਆ ਗ੍ਰਾਮ ਸਭਾ ਵਾਲੇ ਔਰ ਪੰਚਾਇਤ ਵਾਲੇ ਮਤੇ ਜਿਹੜੇ ਲੈਂਡ ਪੂਲਿੰਗ ਤੁਹਾਡੀ ਯੋਜਨਾ ਦੇ ਵਿਰੋਧ 'ਚ ਆ ਰਹੇ, ਉਹਨੂੰ ਵੀ ਮਾਨਤਾ ਦੇ ਲਿਓ। ਸੋ ਲੈਂਡ ਪੂਲਿੰਗ ਦੇ ਮੁੱਦੇ 'ਤੇ, ਮਸਲੇ 'ਤੇ ਪੰਜਾਬ ਦੇ ਵਿੱਚ ਇੱਕ ਮਹਿਮ ਬਣ ਜਾ ਰਹੀ ਹੈ, ਮੈਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ, ਉੱਧਰ ਨੂੰ ਤੁਰ ਪਈ ਹੈ।
ਅੱਛਾ ਦੀਪਕ ਜੀ, ਜਿਹੜੇ ਥਰਮਲ ਪਲਾਂਟ ਨੇ ਰੋਪੜ ਦੇ ਵਿੱਚ, ਉਹਨਾਂ ਨੂੰ ਪ੍ਰਦੂਸ਼ਣ ਕਰਕੇ ਹੁਣ ਬੰਦ ਕਰ ਦਿੱਤਾ ਗਿਆ ਜੀ, ਉੱਧਰੋਂ ਕੀ ਅਪਡੇਟ ਆ?
ਦੇਖੋ ਇੱਕ ਗੱਲ ਤਾਂ ਚੰਗੀ ਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਜੇ ਸ਼ਿਕਾਇਤ ਚੱਲ ਜਾਵੇ ਫਿਰ ਉਹ ਕਾਰਵਾਈ ਕਰਦਾ ਹੈ, ਮਤਲਬ ਇਸ ਘਟਨਾ ਤੋਂ ਇਹ ਜੱਚਦੀ ਹੈ ਗੱਲ, ਪਰ ਕਰਦਾ ਤਾਂ ਹੀ ਹੈ ਕਿ ਜਦੋਂ ਸ਼ਿਕਾਇਤ ਮਿਲ ਜਾਵੇ, ਸ਼ਿਕਾਇਤ ਨਾ ਮਿਲੇ ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਚਾਹੇ ਅੱਖਾਂ ਮੂਹਰੇ ਕੁਛ ਹੋਈ ਜਾਵੇ, ਹੈ ਨਾ? ਉਹ ਫਿਰ ਤਾਂ ਉਹੀ ਗੱਲ ਹੈ ਨਾ ਕਿ ਸਬੂਤ ਦਿਓ ਜੀ ਪਹਿਲਾਂ, ਹੈ ਨਾ? ਹੁਣ ਇੱਥੇ ਚਲੋ ਸਬੂਤ ਤਾਂ ਕਈ ਮਾਮਲੇ 'ਚ ਵੀ ਦਿੱਤੇ ਸੀ, ਉੱਥੇ ਉਲਟ ਭੁਗਤ ਗਏ ਸੀ, ਜੀਰਾ ਸ਼ਰਾਬ ਫੈਕਟਰੀ ਵਾਲੇ ਮਾਮਲੇ 'ਚ ਇਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਗਈਆਂ ਸੀ, ਉਹਨਾਂ ਨੇ ਤਾਂ ਸੈਂਪਲ ਪਾਸ ਵੀ ਕਰਤੇ ਸੀ ਪਾਣੀ ਦੇ
ਜੀ,
ਉਹ ਤਾਂ ਜਦੋਂ ਕੇਂਦਰੀ ਟੀਮਾਂ ਆਈਆਂ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆਏ ਅਤੇ ਉਹਨਾਂ ਨੇ ਜਦੋਂ ਸੈਂਪਲ ਲਏ ਅਤੇ ਉੱਥੇ ਫੇਲ ਹੋਏ, ਫਿਰ ਪੜ ਹੋਏ। ਇਸ ਲਈ ਇਹ ਤਾਂ ਨਹੀਂ ਕਹਿ ਸਕਦੇ ਇਸ ਮਾਮਲੇ ਦੇ ਵਿੱਚ। ਅਸਲ 'ਚ ਕੀ ਹੈ ਕਿ ਥਰਮਲ ਪਲਾਂਟ ਦੇ ਨੇੜੇ ਤੇੜੇ ਜਿਹੜੇ ਪਿੰਡ ਨੇ ਉਹ ਬਹੁਤ ਔਖੇ ਨੇ ਜੀ, ਉਹ ਲੋਕ ਉੱਥੇ ਦੇ ਆਲੇ ਦੁਆਲੇ ਵਾਸੀਆਂ, ਕਲੋਨੀਆਂ, ਬਸਤੀਆਂ, ਸ਼ਹਿਰ, ਉਹ ਲੋਕ ਔਖੇ ਨੇ। ਵਿਜੇ ਜੀ, ਜੇ ਤੁਸੀਂ ਚਿੱਟਾ ਕੱਪੜਾ ਧੋ ਕੇ ਬਾਹਰ ਤਾਰ 'ਤੇ ਪਾ ਤਾ, ਸ਼ਾਮ ਨੂੰ ਚੱਕਣ ਲੱਗਿਆਂ ਉਹਦੇ ਉੱਤੇ ਕਾਲਖ ਲੱਗੀ ਹੁੰਦੀ ਹੈ, ਧੋਤਾ ਵਾ ਕਾਲਾ ਹੋ ਜਾਂਦਾ। ਜੇ ਰਾਤ ਨੂੰ ਤੁਸੀਂ ਚਾਦਰ ਲੈ ਕੇ ਬਾਹਰ ਵਿਹੜੇ 'ਚ ਸੌਂਗੇ, ਕੋਠੇ 'ਤੇ ਪੈ ਗਏ, ਤਾਂ ਸਵੇਰ ਨੂੰ ਤੁਹਾਡੇ 'ਤੇ ਮਨਾ ਤੋਂ ਹੀ ਵਜਨ ਪਿਆ ਹੋਊਗਾ ਰਾਖ ਦਾ
ਜੀ।
ਸੋ ਇਹ ਸਥਿਤੀ ਹੈ, ਬੂਟੇ, ਹੈ ਨਾ, ਦਰਖਤ, ਫਸਲਾਂ, ਜੀਵ ਜੰਤੂ, ਅਤੇ ਫਿਰ ਇਹੋ ਜਿਹੇ 'ਚ ਸਾਹ ਲੈਣਾ ਕਿਵੇਂ ਔਖਾ ਹੋਊਗਾ। ਜਗਦੀਪ ਥਲੀ ਹੋਰੀ ਸੋਸ਼ਲ ਮੀਡੀਆ 'ਤੇ ਆਪਣਾ ਚੈਨਲ ਚਲਾਉਂਦੇ ਨੇ, ਕਈ ਵਾਰ ਉਹਦੇ ਚੈਨਲ ਬੰਦ ਹੋਏ, ਕਾਫੀ ਕੁਛ ਹੋਇਆ, ਸੋ ਉਹ ਮੀਡੀਆ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਦਾ ਥਲੀ ਪਿੰਡ ਬਿਲਕੁਲ ਨਾਲ ਲੱਗਦਾ। ਉਹਨਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਸ਼ਿਕਾਇਤ ਕੀਤੀ ਅਤੇ ਇਸ ਸ਼ਿਕਾਇਤ ਦੇ ਆਧਾਰ 'ਤੇ ਉੱਤੇ ਚਲੋ ਜੀ ਟੀਮ ਆ ਗਈ ਅਤੇ ਟੀਮ ਨੇ ਜੋ ਬਚਿਆ ਉਹਦੇ ਹਿਸਾਬ ਨਾਲ ਉਹਨੇ ਫੈਸਲਾ ਸੁਣਾਇਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਇਹ ਫੈਸਲਾ ਹੈ ਕਿ ਰੋਪੜ ਥਰਮਲ ਪਲਾਂਟ ਦੀ ਕੋਲਾ ਸਪਲਾਈ ਅਸੀਂ ਬੰਦ ਕਰ ਰਹੇ ਹਾਂ ਅਤੇ 5 ਕਰੋੜ ਦਾ ਜੁਰਮਾਨਾ ਲਾ ਰਹੇ ਹਾਂ। ਇਹ 5 ਕਰੋੜ ਦਾ ਜੁਰਮਾਨਾ 15 ਦਿਨਾਂ ਦੇ ਅੰਦਰ ਅੰਦਰ ਅਦਾ ਕਰਨਾ ਹੋਊਗਾ। ਕਹਿੰਦੇ ਜੀ ਵਾਤਾਵਰਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਪਲਾਂਟ ਚਲਾਉਣ ਦੀ ਮਨਜ਼ੂਰੀ ਰੱਦ ਕੀਤੀ ਜਾਂਦੀ ਹੈ, ਹੈ ਨਾ? ਵਾਤਾਵਰਨ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਦੇ ਸਾਹਮਣੇ ਆਏ। ਕਹਿੰਦੇ ਜੀ ਜਿਹੜੇ ਤਲਾਬ ਬਣੇ ਨੇ ਅੰਦਰ ਉਹਦੇ ਆਲੇ ਦੁਆਲੇ ਖੱਬੇ ਸੱਜੇ ਪਾਸੇ ਜਿਹੜੇ ਬੰਨ ਬਣੇ ਨੇ, ਕਹਿੰਦੇ ਜੀ ਉਹ ਬੰਨ ਪੱਕੇ ਨਾ ਹੋਣ ਦਾ ਨਤੀਜਾ ਇਹ ਹੈ ਕਿ ਸਵਾਏ ਜਿਹੜੀ ਉਹ ਲੀਕ ਹੋ ਕੇ ਮਤਲਬ ਧਰਾਤਲ 'ਤੇ ਜਾ ਰਹੀ ਆ, ਦਰਿਆ ਵੱਲ ਨੂੰ ਜਾ ਰਹੀ ਹੈ, ਕਿਉਂਕਿ ਟ੍ਰੀਟਮੈਂਟ ਸਿਸਟਮ ਦੀ ਘਾਟ ਹੈ। ਇਹ ਮੈਂ ਪ੍ਰਦੂਸ਼ਣ ਕੰਟਰੋਲ ਦੀ ਰਿਪੋਰਟ ਦੇ ਹਵਾਲੇ 'ਚੋਂ ਨੁਕਤੇ ਸਾਂਝੇ ਕਰ ਰਿਹਾ
ਜੀ।
ਉਹ ਕਹਿੰਦੇ ਜੀ ਟ੍ਰੀਟਮੈਂਟ ਸਿਸਟਮ ਦੀ ਘਾਟ ਹੈ ਅਤੇ ਜਿਹਦੇ ਕਾਰਨ ਸਵਾਹ ਵਾਲਾ ਪਾਣੀ ਸਤਲੁਜ ਦਰਿਆ 'ਚ ਦੇ ਵਿੱਚ ਸ਼ਾਮਿਲ ਹੋਣ ਦਾ ਖਤਰਾ ਪੈਦਾ, ਖਤਰਾ ਹੀ ਪੈਦਾ, ਅਸਲ 'ਚ ਜਾਂਦਾ
ਜੀ ਜੀ ਜੀ,
ਉਹ ਜਾਂਦਾ ਕਿਵੇਂ, ਉਹਦਾ ਵੀ ਇਹਦੇ ਵਿੱਚ ਇੱਕ ਨੁਕਤਾ ਸਾਹਮਣੇ ਆ ਰਿਹਾ। ਸਵਾਹ ਨਾਲ ਭਰੀਆਂ ਸੜਕਾਂ 'ਤੇ ਆਵਾਜਾਈ ਕਾਰਨ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਇਸ ਖੇਤਰ ਦੇ ਵਿੱਚ। ਦਰਜ ਕੀਤੇ ਸਵਾਹ ਉਤਪਾਦਨ ਅਤੇ ਉਸਦੇ ਇਸਤੇਮਾਲ ਸੰਬੰਧੀ ਡਾਟਾ ਵੀ ਬੇਨਿਯਮਾਂ ਪਾਈਆਂ ਗਈਆਂ, ਡਾਟੇ ਦੇ ਵਿੱਚ ਵੀ ਮਤਲਬ ਡਾਟਾ ਵੀ ਦਰੁਸਤ ਨਹੀਂ ਕਰ ਰਹੇ। ਫਿਰ ਕਹਿੰਦੇ ਪਲਾਂਟ ਦੀ ਸਾਰੀ ਰਹਿੰਦ ਖੂੰਹਦ ਬਿਨਾਂ ਸੋਧਿਆ ਸਤਲੁਜ ਦਰਿਆ ਨਾਲ ਜੁੜੇ ਸਾਂਝੇ ਨਾਲੇ ਵਿੱਚ ਪਾਇਆ ਜਾ ਰਿਹਾ। ਮਤਲਬ ਇਹਦਾ ਮਤਲਬ ਜਿਹੜੇ ਤੁਸੀਂ ਟ੍ਰੀਟਮੈਂਟ ਲਈ ਤਲਾਬ ਬਣਾਏ, ਕੁਛ ਬਣਾਏ, ਉੱਥੇ ਸਿਸਟਮ ਨਹੀਂ ਥੋੜ੍ਹਾ ਚੱਲਦਾ, ਉਹ ਪੱਕੇ ਵੀ ਨਹੀਂ ਗਏ, ਉਹਨਾਂ 'ਚੋਂ ਰਿਸਕੇ ਪਾਣੀ ਫਿਰ ਉਹ ਜਿਹੜੇ ਨਾਲੇ ਰਾਹੀਂ, ਜਿਹੜੀ ਖਾਸ ਲਾਈਨ ਰਾਹੀਂ ਉਹ ਸਤਲੁਜ ਨਾਲ ਜੁੜਦੀ ਹੈ, ਉਹਦੇ ਵਿੱਚ ਸਾਰਾ ਕੁਝ ਆ ਰਿਹਾ। ਜੇ ਰਹਿੰਦ ਖੂੰਹਦ ਤੁਹਾਡੀ ਉਹ 'ਚ ਜਾ ਰਹੀ ਆ, ਤਾਂ ਸਾਰਾ ਕੁਛ ਉਹ 'ਚ ਜਾ ਰਿਹਾ
ਜੀ,
ਅਤੇ ਉਹ ਜਾ ਕੇ ਸਤਲੁਜ ਨਾਲ ਜੁੜਦਾ। ਰੋਪੜ ਥਰਮਲ ਪਲਾਂਟ ਲਾਜ਼ਮੀ ਪ੍ਰਗਤੀਸ਼ੀਲ ਉਪਯੋਗਤਾ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ, ਜੋ ਨਿਯਮਾਵਲੀ ਦੇ ਹਿਸਾਬ ਨਾਲ ਥਰਮਲ ਪਲਾਂਟ ਲੱਗਿਆ। ਕਹਿੰਦੇ ਜੀ ਵੈਸੇ ਕਿਹਾ ਮਤਲਬ ਚੀਫ ਇੰਜੀਨੀਅਰ ਨੇ ਕਿ ਅਸੀਂ ਇਹਨੂੰ ਚੈਲੰਜ ਕਰਾਂਗੇ ਜੀ, ਇੰਨੀਆਂ ਬੇਨਿਯਮੀਆਂ ਨਹੀਂ ਸੀ ਜਿੰਨੀਆਂ। ਚਲੋ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਸ਼ਿਕਾਇਤ ਦੇ ਆਧਾਰ 'ਤੇ ਇਸ ਥਰਮਲ ਪਲਾਂਟ ਦੇ ਖਿਲਾਫ ਕਾਰਵਾਈ ਕਰਦਿਆਂ ਕੋਲੇ ਦੀ ਸਪਲਾਈ ਦੇ ਹਵਾਲੇ ਨਾਲ ਕਿ ਕੋਲੇ ਸਪਲਾਈ ਬੰਦ ਹੈ, ਜੁਰਮਾਨਾ 5 ਕਰੋੜ ਹੈ, ਅਦਾ ਨਾ ਕੀਤਾ ਜਾਂਦਾ, ਮਤਲਬ ਉਹਦੇ ਥਰਮਲ ਬੰਦ ਹੈ। ਚਲੋ ਇਹ ਤਾਂ ਸਰਕਾਰੀ ਸੀ ਜੀ, ਭਰ ਹੋਜੂ ਜੁਰਮਾਨਾ, ਕਾਰਵਾਈ ਹੋਜੂ, ਕੁਛ ਹੋਜੂ। ਜਨਾਬ ਜੇ ਤੁਹਾਨੂੰ ਇਸ ਥਰਮਲ ਪਲਾਂਟ ਦੇ ਹਵਾਲੇ ਸ਼ਿਕਾਇਤ ਚੱਲ ਗਈ ਤਾਂ ਤੁਸੀਂ ਬਾਕੀ ਆਪਣੇ ਆਪ ਚੈੱਕ ਕਰ ਲਓ। ਮਤਲਬ ਇਹ ਪ੍ਰਦੂਸ਼ਣ ਕੰਟਰੋਲ ਵਾਲਿਆਂ ਨੂੰ ਪਤਾ ਨੀਗਾ
ਜੀ
ਕਿ ਬਾਕੀਆਂ ਦਾ ਕੀ ਹਾਲ ਹੈ, ਪੰਜਾਬ 'ਚ ਡਾਈ ਇੰਡਸਟਰੀ ਦਾ ਕੀ ਹਾਲ ਹੈ, ਪੰਜਾਬ 'ਚ ਡੈਰੀ ਉਦਯੋਗ ਦਾ ਕੀ ਹਾਲ ਹੈ, ਹੈ ਪੰਜਾਬ ਦੇ ਵਿੱਚ ਕੈਮੀਕਲ ਵਾਲੇ ਉਦਯੋਗਾਂ ਦਾ ਕੀ ਹਾਲ ਹੈ, ਹੈ ਨਾ, ਜਿਹੜੇ ਹੋਰ ਉਦਯੋਗ ਜਿਹੜੇ ਧਰਤੀ 'ਚ ਗਰਕ ਕਰ ਰਹੇ ਨੇ, ਸਾਰਾ ਕੁਛ ਉਹਨਾਂ ਬਾਰੇ ਕੀ ਹੈ
ਜੀ।
ਮੱਤੇਵਾੜਾ ਭੁੱਲ ਗਏ, ਜੀਰਾ ਸ਼ਰਾਬ ਫੈਕਟਰੀ ਭੁੱਲ ਗਏ, ਉਹ ਤੋਂ ਬਾਅਦ ਇੱਥੇ ਲਾਉਣ ਲੱਗੇ ਸੀ ਚਮਕੌਰ ਸਾਹਿਬ ਕੋਲ ਗੱਤਾ ਫੈਕਟਰੀ, ਲੋਕਾਂ ਨੇ ਵਿਰੋਧ ਕਰਕੇ ਰੁਕਵਾਤੀ, ਸਮਿੰਟ ਫੈਕਟਰੀ ਹੁਣ ਲੱਗਣ ਲੱਗੀ ਸੀ, ਲੋਕਾਂ ਨੇ ਵਿਰੋਧ ਕਰਕੇ ਰੁਕਾਤੀ, ਲੋਕ ਚੇਤਨ ਹੋ ਗਏ
ਜੀ,
ਸਾਡਾ ਸਿਸਟਮ ਆਪਣੇ ਆਪ ਅਜੇ ਵੀ। ਸੋ ਜਿੰਨੀ ਸ਼ਿਕਾਇਤ ਕਰੋਗੇ ਉਨੀ ਕੁ ਕਾਰਵਾਈ ਹੋਗੀ ਤੇ ਠੀਕ ਹੈ ਜੀ, ਧੰਨਵਾਦ ਇਹਦੇ ਲਈ, ਪਰ ਬਾਕੀਆਂ ਤੇ ਕਾਰਵਾਈ ਕਦੋਂ ਹੋਊਗੀ
ਜੀ?
ਸੋ ਇਸ ਲਈ ਜੇ ਪ੍ਰਦੂਸ਼ਣ ਕੰਟਰੋਲ ਬੋਰਡ ਸੱਚਮੁੱਚ ਅੱਖਾਂ ਖੋਲ ਕੇ, ਕੰਨ ਨੱਕ ਖੋਲ ਕੇ ਚੱਲਦਾ ਹੁੰਦਾ ਤਾਂ ਹੁਣ ਤੱਕ ਜਿੰਨੇ ਲੋਕ ਬੁੱਢੇ ਦਰਿਆ ਨੂੰ ਗੰਦੇ ਨਾਲਾ ਬਣਾਉਣ ਵਾਲੇ ਨੇ, ਹੁਣ ਤੱਕ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਹੁੰਦੀਆਂ, ਪਰ ਹੁਣ ਤਾਂ ਸਰਕਾਰ ਨੇ ਨਿਯਮ ਹੀ ਬਣਾ ਦਿੱਤਾ ਜੀ ਕਿ ਪਾਣੀ ਨੂੰ ਪਲੀਤ ਕਰਨ ਦੇ ਉੱਤੇ ਪੰਜਾਬ 'ਚ ਸਜ਼ਾ ਹੀ ਨਹੀਂ, ਕੇਂਦਰ ਦੇ ਨਿਯਮਾਂ 'ਚ ਤੁਸੀਂ ਸ਼ਾਮਿਲ ਕਰ ਲਿਆ, ਸੋ ਫਿਰ ਹੁਣ ਕੀ ਜਿਹੜਾ ਮਰਜ਼ੀ ਕਰੀ ਜਾਓ।
ਜੀ ਜੀ ਅੱਛਾ ਦੀਪਕ ਜੀ ਦੱਸਿਓ ਫਿਰ, ਦੇਖੋ ਜਿਵੇਂ ਆਹ ਸਾਰੀ ਗੱਲ ਇੰਡਸਟਰੀ ਦੀ ਨੀਤੀ ਨਾਲ ਵੀ ਜੁੜਦੀ ਆ ਕਿ ਇੰਡਸਟਰੀ ਸੰਬੰਧੀ ਕਿਹੋ ਜਿਹੀ ਨੀਤੀ ਆ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਜਿਹੜੇ ਕਾਰੋਬਾਰੀ ਨੇ ਜਾਂ ਇੰਡਸਟਰੀ ਆ ਉਹਨੂੰ ਕਿਵੇਂ ਜਵਾਬਦੇਹ ਬਣਾਇਆ ਜਾਂਦਾ, ਇਹ ਵੀ ਦੱਸਿਓ। ਹੁਣ ਆਮ ਆਦਮੀ ਪਾਰਟੀ ਨਵੀਂ ਇੰਡਸਟਰੀ ਨੀਤੀ ਵੀ ਤਾਂ ਲਾਗੂ ਕਰਨ ਜਾ ਰਹੀ ਆ, ਉਹਦਾ ਕੀ ਬਣਨਾ?
ਜਿਹੀ ਜੀ ਖੇਡ ਨੀਤੀ ਲਾਗੂ ਕਰਤੀ, ਜਿਹੀ ਜੀ ਸਿੱਖਿਆ ਕ੍ਰਾਂਤੀ ਲਿਆਤੀ, ਹੈਂ ਜਿਹੀ ਜੀ ਮਤਲਬ ਕਿ ਇਹ ਕਹਿੰਦੇ ਸੀਗੇ ਜੀ ਕਿਸਾਨ ਵਾਲਿਆਂ ਲਈ ਖੇਤੀ ਪਾਲਿਸੀ ਬਣਾ ਲਈ, ਕਿੱਥੇ ਆ ਉਹ ਖੇਤੀ ਪਾਲਿਸੀ, ਕਿੱਥੇ ਖੇਡ ਪਾਲਿਸੀ, ਹੈ ਨਾ? ਮਤਲਬ ਸਭ ਮੂਰਖ ਬਣਾਉਣੀਆਂ ਗੱਲਾਂ ਉਹੀ ਜੀ, ਇਹ ਮੂਰਖ ਬਣਾਉਣ ਵਾਲੀ ਖੇਡ ਆ ਪੰਜਾਬ ਦੇ ਵਪਾਰੀਆਂ ਨੂੰ, ਉਦਯੋਗਪਤੀਆਂ ਨੂੰ। ਠੀਕ ਹੈ, ਜਿਹਨਾਂ ਦਾ ਘਰ ਪੂਰਨਾ ਉਹ ਤੁਸੀਂ ਪੂਰਿਆ, ਉਹ ਤਾਂ ਲੁਧਿਆਣਾ ਚੋਣਾਂ ਤੋਂ ਪਹਿਲਾਂ ਵੀ ਪੂਰਿਆ, ਕਿੰਨਿਆਂ ਦਾ ਘਰ ਸਭ ਨੂੰ ਪਤਾ।
ਜੀ
ਹਾਂ, ਨਵੇਂ ਮੰਤਰੀ ਬਣੇ ਨੇ ਸੰਜੀਵ ਅਰੋੜਾ ਜੀ, ਅਤੇ ਨਵਾਂ ਨਵਾਂ ਹੋ ਸਕਦਾ ਚਾਹ ਵੀ ਹੋਵੇ ਕਿ ਕੁਛ ਕਰਨਾ, ਉਹ ਤਾਂ ਬਾਅਦ 'ਚੋਂ ਪਤਾ ਲੱਗਣਾ ਜਦੋਂ ਦਿੱਲੀ ਵਾਲਿਆਂ ਨੇ ਟੰਗ ਅੜਾਉਣੀ ਆ। ਪਰ ਸੰਜੀਵ ਅਰੋੜਾ ਨੂੰ ਜਦੋਂ ਉਦਯੋਗ ਮੰਤਰਾਲਾ ਦਿੱਤਾ ਗਿਆ, ਤਾਂ ਉਦਯੋਗ ਵਿਭਾਗ ਦਿੱਤਾ ਗਿਆ, ਤਦ ਵੀ ਸਵਾਲ ਆਏ ਸੀ
ਜੀ
ਕਿ ਵੀ ਬੰਦਾ ਜਿਸ ਖਿੱਤੇ ਨਾਲ ਸੰਬੰਧਿਤ ਹੋਵੇ, ਜਿਸ ਕਾਰੋਬਾਰ ਨਾਲ ਉਹਦਾ ਸੰਬੰਧ ਹੋਵੇ।
ਜੀ
ਵਿਦੇਸ਼ਾਂ 'ਚ ਤਾਂ ਇਹ ਵੀ ਹੈ ਕਿ ਜੇ ਉਹ ਕਾਰੋਬਾਰ ਕਰਦੇ ਹੋ ਤੇ ਤੁਸੀਂ ਉਹ ਛੱਡ ਕੇ ਤੁਹਾਨੂੰ ਆਉਣਾ ਪੈਂਦਾ ਸਿਆਸਤ 'ਚ, ਹੈ ਨਾ? ਪਰ ਇੱਥੇ ਤਾਂ ਉਹ ਹੈ ਨੀਗਾ, ਤੁਸੀਂ ਉਲਟਾ ਵਧਾ ਲਓ ਜਿੰਨੇ ਮਰਜ਼ੀ ਕਾਰੋਬਾਰ ਸਿਆਸਤ 'ਚ ਆ ਕੇ, ਉਰੇ ਤਾਂ ਇਹ ਹੈ
ਜੀ।
ਸੋ ਸੰਜੀਵ ਅਰੋੜਾ ਉਹਨਾਂ ਨੂੰ ਜਦੋਂ ਦਿੱਤਾ ਤਦ ਵੀ ਸਵਾਲ ਉੱਠੇ ਸੀ, ਪਰ ਹੁਣ ਸੰਜੀਵ ਅਰੋੜਾ ਉਹਨਾਂ ਨੇ ਕਹਿੰਦੇ ਵੀ ਮੈਂ ਸਰਗਰਮ ਹੋ ਗਿਆ, ਪੰਜਾਬ ਦੇ ਵਿੱਚ ਉਦਯੋਗ ਕ੍ਰਾਂਤੀ ਲਿਆ ਦੇਣੀ ਆ, ਨਵੀਂ ਉਦਯੋਗ ਨੀਤੀ ਲਿਆ ਰਿਹਾ, 22 ਕਮੇਟੀਆਂ ਬਣ ਗਈਆਂ, 22 ਕਮੇਟੀਆਂ ਸਲਾਹ ਦੇ ਦੇਣਗੀਆਂ
ਜੀ।
ਬਈ ਸਲਾਹ ਦੇਣ ਦੀ ਕੀ ਲੋੜ ਸੀ? ਪੰਜਾਬ 'ਚ ਤਾਂ ਬੰਨ ਲੱਗਿਆ ਸੀਗਾ, ਉਹ ਇੱਕ ਬਾਬੇ ਦੀ ਕਾਫੀ ਚਰਚਾ ਨਹੀਂ ਹੋਈ ਸੀ, ਸਮੋਸੇ ਖਾਏ ਥੇ, ਹਰੀ ਚਟਨੀ ਕੇ ਸਾਥ ਖਾਏ ਥੇ, ਕੇ ਲਾਲ ਕੇ ਸਾਥ ਖਾਏ ਥੇ,
ਜੀ ਜੀ,
ਕਿਰਪਾ ਤੋਂ ਬਾਹਰ ਰੁਕੀ ਥੀ ਵੀ, ਕਿਰਪਾ ਤਾਂ ਤੁਸੀਂ ਕਹਿੰਦੇ ਹੋ ਤੇ ਖਨੌਰੀ ਰੁਕੀ ਸੀ ਕਿਸਾਨ ਅੰਦੋਲਨ ਕਰਕੇ, ਤੁਸੀਂ ਉਹ ਚੁਕਾਤਾ, ਉਹ ਤੋਂ ਬਾਅਦ ਤਾਂ ਕਿਰਪਾ ਖੁੱਲ ਗਈ ਨਾ ਤੁਹਾਡੀ, ਤੁਸੀਂ ਕਹਿੰਦੇ ਸੀ ਇਹ ਸਾਡੇ ਕਾਰੋਬਾਰ ਤੇ ਅਸਰ ਪੈ ਗਿਆ, ਕਾਰੋਬਾਰ ਰੁਕ ਗਿਆ, ਇਨਵੈਸਟਮੈਂਟ ਰੁਕ ਗਈ, ਇਨਵੈਸਟਮੈਂਟ ਤੋਂ ਉਸ ਤੋਂ ਬਾਅਦ ਆ ਗਈ ਹੋਣੀ ਪੰਜਾਬ 'ਚ
ਜੀ,
ਤੇ ਫਿਰ ਵੀ ਸਿੱਖਿਆ ਨੀਤੀ ਇਹਦੀ ਨਵੀਂ, ਫਿਰ ਉਦਯੋਗ ਨੀਤੀ ਦੀ ਕੀ ਲੋੜ ਰਹੇਗੀ ਤੁਹਾਨੂੰ? ਤੇ ਦੂਸਰੇ ਪਾਸੇ ਜੇ ਤੁਸੀਂ ਉਦਯੋਗ ਨੀਤੀ ਬਣਾਉਣੀ ਆ ਤਾਂ ਮੰਥਨ ਕਰੋ ਨਾ ਕਿ ਗੋਬਿੰਦਗੜ੍ਹ ਕਿਉਂ ਉਜੜਿਆ, ਮੰਥਨ ਕਰੋ ਨਾ ਕਿ ਜਲੰਧਰ ਦੇ ਵਿੱਚੋਂ ਖੇਡ ਉਦਯੋਗ ਕਿਉਂ ਸ਼ਿਫਟ ਕਰ ਗਿਆ, ਲੁਧਿਆਣਾ ਇੰਡਸਟਰੀ 'ਚ ਕਿਉਂ ਕਾਰੋਬਾਰ ਠੱਪ ਹੋ ਰਹੇ ਨੇ ਲੋਕਾਂ ਦੇ, ਛੋਟੇ ਲੋਕ ਕਿਉਂ ਨਹੀਂ ਉੱਠ ਪਾ ਰਹੇ, ਬੜੇ ਘਰਾਣੇ ਕਿਉਂ ਫਲ ਫੁੱਲ ਰਹੇ ਨੇ, ਕਰੋ ਨਾ ਇਹਦੇ 'ਤੇ ਮੰਥਨ। ਨਹੀਂ ਕਰਨਾ, ਤੁਸੀਂ ਪਲਾਟ ਕੱਟਣੇ ਆ ਇੰਡਸਟਰੀ, ਤੁਹਾਡਾ ਕੰਮ ਪਲਾਟ ਕੱਟਣਾ, ਸਭ ਨੂੰ ਪਤਾ, ਤੇ ਜਿਹੜੇ ਪੁਰਾਣੇ ਕੱਟੇ ਨੇ ਉੱਥੇ ਕਿੰਨਾ ਕੁ ਉਦਯੋਗ ਲੱਗ ਗਿਆ ਕਦੇ ਚੈੱਕ ਕਰ ਲਿਆ? ਜਿਹੜਾ ਲੱਗ ਰਿਹਾ ਉਹ ਪੰਜਾਬ ਹਿੱਤ 'ਚ ਹੈ
ਜੀ।
ਜੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਤੁਹਾਡੇ ਕੋਲ ਕਿਹੜੀ ਪਾਲਿਸੀ ਹੈ ਖੇਤੀ ਨੂੰ ਲੈ ਕੇ ਵੀ ਹਾਂ ਜਿਹੜੀ ਖੇਤੀ ਦੇ ਨਾਲ ਸੰਬੰਧਿਤ ਇੱਥੇ ਉਦਯੋਗ ਲੱਗਣ? ਕਿੰਨੇ ਕੁ ਬੀਜਾਂ ਦੇ ਲਈ ਤੁਸੀਂ ਪ੍ਰਬੰਧ ਕਰ ਲਿਆ ਕਿ ਕਿਸਾਨ ਨੂੰ ਬੀਜ ਇੱਥੋਂ ਹੀ ਦਵਾ ਦਾਂਗੇ, ਸਹੀ ਦਵਾਵਾਂਗੇ, ਪਤਾ ਨਹੀਂ ਕਿੱਥੇ ਗੁਜਰਾਤ ਦੀਆਂ ਮੋਹਰਾਂ ਇਲਾਕਿਆਂ ਦਾ, ਪਤਾ ਨਹੀਂ ਕਹਿ ਮਹਾਰਾਸ਼ਟਰ ਦੀਆਂ ਮੋਹਰਾਂ, ਉਹ ਪੰਜਾਬ 'ਚ ਆਟਾ ਵਿਕਦਾ MP ਦਾ ਕਹਿ ਕੇ
ਜੀ,
ਜਿਹੜਾ ਪੰਜਾਬ ਮੁੱਖ ਮੰਤਰੀ ਸਾਹਿਬ ਦਿੱਲੀ ਕਹਿ ਕੇ ਆ ਰਹੇ ਸੀ ਨਾ ਕਿ ਅਸੀਂ ਭੰਡਾਰ ਭਰਦੇ ਹਾਂ, ਉਸ ਪੰਜਾਬ 'ਚ ਲੋਕ ਦੁਕਾਨ 'ਤੇ ਜਾ ਕੇ ਕਹਿੰਦੇ MP ਵਾਲੇ ਆਟੇ ਦੀ ਕਣਕ, ਕਣਕ ਵਾਲੇ ਦਾ ਆਟਾ ਦੇ ਦਿਓ ਜੀ। ਮਤਲਬ ਇਹ ਤਾਂ ਮਤਲਬ ਕੀ ਹੈ ਫਿਰ, ਹੈ ਨਾ? ਕਣਕ ਪੰਜਾਬ ਦੀ ਹੈ, ਉਹ ਬਿਸਕੁਟ ਬਣਦੇ ਦਿੱਲੀ ਬੰਬੇ ਜਾ ਕੇ, ਗੁਜਰਾਤ ਬਣਦੇ ਜੀ, ਉੱਥੇ ਬਣਦੇ ਜੀ, ਇੱਥੇ ਬਿਸਕੁਟਾਂ ਦਾ ਕੋਈ ਉਦਯੋਗ? ਸੋ ਇਸ ਲਈ ਇਹ ਬੜੇ ਸਵਾਲ ਖੜੇ ਨੇ ਸਾਡੇ ਮੂਹਰੇ ਕਿ ਤੁਸੀਂ ਖੇਤੀ ਨਾਲ ਸੰਬੰਧ, ਆਹ ਬੀਬੀ ਹਰਸਿਮਰਤ ਕੌਰ ਵੀ ਮੰਤਰੀ ਰਹਿ ਲਈ ਫੂਡ ਨਾਲ ਸੰਬੰਧਿਤ, ਕਿੰਨੇ ਕੁ ਪੰਜਾਬ 'ਚ ਖੇਤੀ ਨਾਲ ਸੰਬੰਧਿਤ ਉਹ ਲਵਾ ਲਏ ਸਾਰਾ ਕੁਛ ਇੱਥੇ ਉਦਯੋਗ
ਜੀ।
ਸੋ ਇਹ ਬਹੁਤ ਸਵਾਲ ਨੇ ਜਨਾਬ, ਕੀ ਪੰਜਾਬ ਦੀ ਆਬੋ ਹਵਾ, ਕੀ ਪੰਜਾਬ ਦਾ ਵਾਤਾਵਰਨ, ਕੀ ਪੰਜਾਬ ਦੀ ਧਰਾਤਲ 'ਤੇ ਕਿਹੋ ਜਿਹੇ ਉਦਯੋਗ ਦੀ ਲੋੜ ਹੈ, ਇਹਦੇ ਉੱਤੇ ਮੰਥਨ ਕਰੋਗੇ, ਇਹਦੇ ਉੱਤੇ ਅੱਗੇ ਚੱਲੋਗੇ? ਕਰੋ ਨਾ ਮੰਗ ਕਿ ਵਾਹਗਾ ਬਾਰਡਰ ਖੁੱਲ੍ਹਣਾ ਚਾਹੀਦਾ ਜੀ, ਪੰਜਾਬ ਦੇ ਉਦਯੋਗਿਕ ਨੂੰ ਵੀ ਫਰਾਣਾ ਫਾਇਦਾ ਅਤੇ ਪੰਜਾਬ ਦੇ ਖੇਤੀ ਵਾਲੇ ਨੂੰ ਵੀ ਫਾਇਦਾ, ਅਤੇ ਲਾਹੌਰ ਵਾਲੇ ਪਾਸੇ ਸਾਡਾ ਮਾਲ ਵਿਕੂਗਾ, ਸਾਨੂੰ ਕਿਉਂ ਬੰਦਰਗਾਹ ਕਰਨੀ ਝੱਕਣਾ ਪਊਗਾ, ਅਤੇ ਇੱਧਰ ਵਾਲੇ ਸਾਡੇ ਫਾਟਕ ਬੰਦ ਨੇ, ਉਹਨਾਂ ਦੇ ਖੁੱਲ੍ਹੇ ਨੇ, ਸਾਡਾ ਵੀ ਖੋਲ੍ਹ ਦਿਉ, ਇਹਦੇ 'ਤੇ ਕਰ ਲਓ। ਸੋ ਇਸ ਲਈ ਕਿਤੇ ਕੋਈ ਯੋਜਨਾ ਨਹੀਂ, ਇਸ਼ਤਿਹਾਰਬਾਜ਼ੀ, ਪ੍ਰੈਸ ਕਾਨਫਰੰਸ, ਬਿਆਨਬਾਜ਼ੀ, ਇਹਦੀ ਮਹਾਰਤ ਹਾਸਲ ਹੈ, ਅਤੇ ਇਸੇ ਨੂੰ ਵੇਚ ਕੇ ਦੁਬਾਰਾ ਜਿੱਤਣਾ ਚਾਹੁੰਦੇ ਨੇ।
ਦੀਪਕ ਜੀ ਸ਼ਾਇਦ ਦੱਸਿਓ, ਪੰਜਾਬ ਦੇ ਵਿੱਚ ਜਿਹੜੇ ਲੋਕ ਬੱਚਿਆਂ ਨੂੰ ਗੋਦੀ ਚੁੱਕ ਕੇ ਭੀਖ ਮੰਗਦੇ ਨੇ, ਹੁਣ ਇਹ ਦੱਸਿਆ ਜਾ ਰਿਹਾ ਕਿ DNA ਟੈਸਟ ਕੀਤਾ ਜਾਏਗਾ,
ਬਿਲਕੁਲ ਜੀ, ਇਹ ਅੱਜ ਪ੍ਰਕਿਰਿਆ ਲਗਭਗ ਸ਼ੁਰੂ ਹੋ ਗਈ ਆ। ਮੋਹਾਲੀ ਦੇ ਖੇਤਰ ਤੋਂ ਕੁਝ ਖਬਰਾਂ ਆ ਰਹੀਆਂ, ਖਾਸਕਰ ਅੰਮ੍ਰਿਤਸਰ ਖੇਤਰ 'ਚੋਂ ਇਹ ਖਬਰ ਕਾਫੀ ਆਈ ਉੱਥੇ ਬਕਾਇਦਾ, ਕਿਉਂਕਿ ਪੰਜਾਬ ਦਾ ਮਹਿਲਾ ਬਾਲ ਵਿਕਾਸ ਵਿਭਾਗ ਨੇ ਇਸ ਮਸਲੇ 'ਤੇ ਕਾਫੀ ਸਰਗਰਮੀ ਫੜੀ ਆ। ਖੁਦ ਮੰਤਰੀ ਬਲਜੀਤ ਕੌਰ ਹੋਰੀ ਇਸ ਮਾਮਲੇ 'ਤੇ ਐਕਟਿਵ ਹੋਏ ਨੇ। ਅਸਲ 'ਚ ਕੀ ਹੈ ਕਿ ਆਪਾਂ ਕਿਸੇ ਸਮੇਂ ਹਿੰਦੀ ਫਿਲਮਾਂ 'ਚ ਅਜਿਹਾ ਦੇਖਦੇ ਹੁੰਦੇ ਸੀ ਕਾਫੀ ਨਾ, ਕਿ ਗਰੋਹ ਕੰਮ ਕਰਦੇ ਆ ਜੀ, ਉਹ ਬੱਚੇ ਚੱਕ ਲੈਂਦੇ ਆ ਜੀ, ਉਹਨਾਂ ਦੇ ਅੰਗ ਵੱਢ ਦਿੰਦੇ ਆ ਜੀ, ਜਾਂ ਉਹਨਾਂ ਨੂੰ ਮੇਲਿਆਂ 'ਚ ਭੀੜ ਵਾਲੇ ਸਟੇਸ਼ਨਾਂ 'ਤੇ ਬੱਸ ਅੱਡਿਆਂ 'ਤੇ ਉੱਥੋਂ ਭੀਖ ਮੰਗਾਉਂਦੇ ਆ ਜੀ, ਸ਼ਾਮ ਨੂੰ ਤੋਂ ਪੈਸੇ ਇਕੱਠੇ ਕਰ ਲੈਂਦੇ। ਇਹ ਹਿੰਦੀ ਫਿਲਮਾਂ 'ਚ ਆਪਾਂ ਕਾਫੀ ਦੇਖਦੇ ਸੀ। ਦਿੱਲੀ, ਬੰਬੇ, ਕਲਕੱਤੇ ਬਾਰੇ ਤਾਂ ਇਹ ਮਸ਼ਹੂਰ ਵੀ ਰਿਹਾ ਕਿ ਉੱਥੇ ਜਿਹੜੇ ਉਹ ਅੰਗ ਕੱਟੇ ਲੋਕ ਨੇ ਜੀ, ਉਹ ਉਹਨਾਂ ਨੂੰ ਸਵੇਰੇ ਲਿਆ ਕੇ ਲਾਹ ਆਉਂਦੇ ਆ ਜੀ, ਸ਼ਾਮ ਨੂੰ ਲੈ ਜਾਂਦੇ ਆ ਜੀ, ਹੈ ਨਾ, ਉਹਨਾਂ ਦੇ ਠੇਕੇਦਾਰ ਨੇ ਜੀ ਉਹਨਾਂ ਦੇ ਮਗਰ। ਸੋ ਇਹਦਾ ਮਤਲਬ ਇੱਕ ਇੰਡਸਟਰੀ ਹੈ, ਇੱਕ ਇੰਡਸਟਰੀ ਵਾਂਗ ਕੰਮ ਕਰਦਾ। ਮਤਲਬ ਭੀਖ ਮੰਗਣ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਸ਼ਾਮਲ ਨੇ, ਇੱਕ ਤਾਂ ਉਹ ਜਿਹੜੇ ਆਪ ਕਿਰਤ ਨਹੀਂ ਕਰਨਾ ਚਾਹੁੰਦੇ ਜਾਂ ਕਿਰਤ ਕਰਨ ਦੇ ਸਮਰੱਥ ਨਹੀਂ ਹੈਗੇ, ਇਸ ਲਈ ਉਹ ਇਸ ਸਥਿਤੀ 'ਚ ਆਉਂਦੇ ਆ ਕਿ ਭੀਖ ਮੰਗ ਕੇ ਖਾ ਲਓ। ਦੂਸਰੇ ਫਿਰ ਉਹ ਜਿਹੜਾ ਜਿਹਨਾਂ ਨੂੰ ਕਾਰੋਬਾਰੀ ਲੋਕ ਚਲਾਉਂਦੇ ਨੇ, ਜਿਹੜੀ ਪਿੱਛੇ ਮਤਲਬ ਕੋਈ ਗਰੋਹ ਚਲਾਉਂਦਾ ਉਹਨਾਂ ਨੂੰ, ਹੈ ਨਾ, ਉਹਦੇ ਵਿੱਚ ਫਿਰ ਮਨੁੱਖੀ ਤਸਕਰੀ ਦਾ ਸਵਾਲ ਵੀ ਆਉਂਦਾ। ਇਸ ਨਜ਼ਰੀਏ ਤੋਂ ਪੰਜਾਬ ਦੇ ਵਿੱਚ ਪਿਛਲੇ ਕੁਝ ਦੇਰ ਤੋਂ ਲਗਭਗ, ਜੇ ਆਪਾਂ ਸਾਲਾਂ ਬੱਧੀ ਵੀ ਦੋ ਚਾਰ ਸਾਲਾਂ ਦੀ ਵੀ ਗੱਲ ਕਰ ਲਈਏ, ਤਾਂ ਇੱਕ ਅਚਾਨਕ ਗਿਣਤੀ ਵੱਧਦੀ ਦਿਖਣ ਲੱਗੀ ਕਿ ਚੌਂਕਾਂ 'ਤੇ, ਸੜਕਾਂ 'ਤੇ ਹੈ ਬਕਾਇਦਾ ਕੁੜੀਆਂ, ਮੁੰਡੇ, ਬਜ਼ੁਰਗ, ਹੈ ਨਾ, ਉਹ ਫੋੜੀਆਂ ਲੈ ਕੇ, ਅਤੇ ਜਿਹਨੇ ਫੋੜੀਆਂ ਲਈਆਂ ਹੋਣਗੀਆਂ ਉਹਨੇ ਜਾਂ ਤਾਂ ਘੱਗਰਾ ਜਾਂ ਬਹੁਤ ਲੰਬਾ ਥੱਲੇ ਤੱਕ ਪੈਰਾਂ ਤੱਕ ਪਾਇਆ ਹੋਵੇ, ਜਿਹੜਾ ਪੈਰਾਂ ਨੂੰ ਵੀ ਸੜਕ ਨੂੰ ਵੀ ਛੂੰਹਦਾ ਹੋਵੇ, ਹੈ ਨਾ, ਜਾਂ ਉਹਦੇ ਪਜਾਮਾ ਇਹੋ ਜਿਹਾ ਜਾਂ ਚਾਦਰਾ ਇਹੋ ਜਾਊਗਾ, ਮਤਲਬ ਉਹ ਮੰਨਿਆ ਜਾ ਰਿਹਾ ਕਿ ਜ਼ਿਆਦਾਤਰ ਉਹ ਦਿਖਾਵੇ ਦੀਆਂ ਫੋੜੀਆਂ ਹੁੰਦੀਆਂ, ਅਸਲ 'ਚ ਉਹ ਉਵੇਂ ਹੁੰਦੇ ਨੇ।
ਜੀ
ਉਸੇ 'ਚੋਂ ਅਗਲੀ ਕੜੀ ਉਹ ਨਜ਼ਰ ਆਉਣ ਲੱਗੀ ਪੰਜਾਬ ਦੇ ਵਿੱਚ, ਖਾਸ ਕਰਕੇ ਇਹ ਦੇਖਣ ਲੱਗਿਆ ਮੋਹਾਲੀ, ਚੰਡੀਗੜ੍ਹ, ਹੈ ਇੱਧਰ ਅੰਮ੍ਰਿਤਸਰ, ਜਲੰਧਰ, ਕਿ ਔਰਤਾਂ ਸ਼ੀਸ਼ਾ ਖੜਕਾਉਂਦੀਆਂ ਨੇ ਪੈਸਾ ਮੰਗਣ ਲਈ, ਤੇ ਉਹਨਾਂ ਦੇ ਕੁੱਛੜ ਜਵਾਕ ਹੁੰਦਾ। ਹੁਣ ਕੁੱਛੜ ਜਵਾਕ ਛੋਟਾ ਹੋਊਗਾ, ਉਹਦਾ ਚੁੰਨੀ ਜੇ ਨਾਲ ਸਿਰ ਢੱਕਿਆ, ਸਿਰ ਦਿਖਦਾ, ਮਾੜੇ ਜਿਹੇ ਵਾਲ ਦਿਖਦੇ ਆ, ਪੈਰ ਦਿਖਦੇ ਆ, ਹੈ ਬਾਕੀ ਜਵਾਕ ਸੁੱਤਾ ਜਿਹਾ ਹੀ ਹੁੰਦਾ, 90% 99% ਉਹ ਜਵਾਕ ਸੁੱਤੇ ਜਿਹੇ ਹੁੰਦੇ ਨੇ। ਸੋ ਕੁੱਛੜ ਚੱਕ ਕੇ ਮਤਲਬ ਬੰਦਾ ਤਰਸ ਕਰਦਾ ਕਿ ਇਹੋ ਜਿਹੇ ਮੌਸਮ 'ਚ, ਇਹੋ ਜਿਹੀ ਗਰਮੀ 'ਚ ਬੱਚਾ ਪਾਲਣ ਲਈ, ਤਾਂ ਜੇ 100 ਸ਼ੀਸ਼ੇ ਖੜਕਾਏ ਤੇ ਜੇ 10 ਸ਼ੀਸ਼ੇ ਵੀ ਥੱਲੇ ਹੋਏ ਤਾਂ ਸਮਝ ਲਓ ਤੁਹਾਡਾ ਮਤਲਬ 1000 ਰੁਪਇਆ ਲਗਭਗ ਬਣ ਜਾਂਦਾ, 100-150 ਤਾਂ ਬੰਦਾ ਆਮ ਫੜਾ ਜਾਂਦਾ ਅੱਜ ਕੱਲ੍ਹ। ਸੋ ਇਸ ਲਈ ਅਗਲਾ ਜਦੋਂ ਇੱਦਾਂ ਬਿਜ਼ਨਸ ਚੱਲਦਾ ਤਾਂ ਇਹ ਹੌਲੀ ਹੌਲੀ ਮਾਮਲਾ ਪੰਜਾਬ ਦੇ ਜਿਹੜੇ ਰੂਟੀਨ 'ਚ ਲੋਕ ਉੱਥੋਂ ਪੱਕੇ ਲੰਘਦੇ ਆ, ਫਿਰ ਉਹ ਬਹੁਤ ਕੁਛ ਨੋਟਿਸ ਕਰਨ ਲੱਗ ਜਾਂਦੇ ਆ, ਉਹਦੀ ਚਰਚਾ ਹੋਣ ਲੱਗ ਜਾਂਦੀ ਹੈ, ਉਹ ਸਰਕਾਰਾਂ ਤੱਕ ਮਸਲਾ ਜਾਣ ਲੱਗ ਪਿਆ, ਅਤੇ ਇਸ ਮੁੱਦੇ ਨੂੰ ਲੈ ਕੇ ਇੱਕ ਨਵੇਂ ਸਿਰ ਤੋਂ ਮੰਥਨ ਤੁਰਿਆ ਵੀ ਕਿ ਸਾਲਾਂ ਬੱਧੀ ਦੇਖਦੇ ਆ ਕੁੱਛੜ ਵਾਲਾ ਜਵਾਕ ਬੜਾ ਨਹੀਂ ਹੁੰਦਾ, ਉਹ ਮਤਲਬ ਜੇ ਇੱਕ ਬੜਾ ਹੋ ਗਿਆ ਕੀ ਨਵਾਂ ਜੰਮ ਗਿਆ, ਜਾਂ ਇਹ ਇੱਕ ਮਤਲਬ ਕਿ ਉਹਦਾ ਵਪਾਰਕ ਮਾਰਕੀਟਿੰਗ ਦਾ ਇੱਕ ਤਰੀਕਾ ਹੈ ਕਿ ਛੋਟਾ ਜਵਾਕ ਚੱਕ ਕੇ ਰੱਖਣੇ ਆ, ਫਿਰ ਕਿੱਥੋਂ ਆਉਂਦੇ ਆ, ਕੌਣ ਆ ਇਹ? ਸੋ ਇਸ ਲਈ ਇਹ ਸ਼ੰਕੇ ਸ਼ੁਬੇ ਪੈਦਾ ਹੋਏ ਕਿ ਕਿਤੇ ਇਹਦੇ ਨਾਲ ਜਵਾਕ ਤਸਕਰੀ ਦਾ, ਜਵਾਕਾਂ ਨੂੰ ਚੋਰੀ ਕਰਨ ਦੇ ਗਰੋਹ ਦਾ ਹਸਪਤਾਲਾਂ 'ਚੋਂ ਚੱਕ ਲਏ ਜੀ, ਖੋਹ ਲਏ ਜੀ, ਕਿਤੋਂ ਕਰ ਲਏ ਜੀ, ਟ੍ਰੇਨਾਂ 'ਚੋਂ ਲੈ ਗਏ ਜੀ, ਉਹ 'ਚੋਂ ਲੈ ਗਏ ਜੀ, ਉਹੋ ਜਿਹਾ ਮਾਮਲਾ ਤਾਂ ਨਹੀਂ ਕੋਈ। ਇਸ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਇਹ ਔਰਤਾਂ ਜਿਹੜੀਆਂ ਇੱਦਾਂ ਭੀਖ ਮੰਗਦੀਆਂ, ਉਹਨਾਂ ਦੇ ਨਾਲ ਜਿਹੜੇ ਛੋਟੇ ਬੜੇ ਜਵਾਕ ਮੰਗਦੇ ਆ, ਹੈ ਨਾ, ਕਈ ਤਾਂ ਜਵਾਕ ਆਪ ਪੈਨ ਵੇਚਦੇ ਆ, ਕੁਛ ਵੇਚਦੇ ਜਾਂ ਕੁੱਛੜ ਚੱਕੇ ਆ, ਉਹਨਾਂ ਸਭ ਦਾ DNA ਕਰਾਇਆ ਜਾਵੇ। ਜੇ DNA ਮੇਲ ਖਾਂਦਾ ਫਿਰ ਤਾਂ ਇਹਨਾਂ ਦੇ ਜਵਾਕ ਆ, ਫਿਰ ਇਹਨਾਂ ਨੂੰ ਕਿਵੇਂ ਟੈਕਲ ਕਰਨਾ ਫਿਰ ਉਸ ਤਰੀਕੇ ਨਾਲ ਸੋਚਿਆ ਜਾਵੇ, ਜੇ ਇਹਨਾਂ ਦੇ ਨਹੀਂ ਹੈਗੇ ਫਿਰ ਕਾਨੂੰਨੀ ਕਾਰਵਾਈ ਕਿਵੇਂ ਕਰਨੀ ਆ, ਉਹਨਾਂ ਦੇ ਮਾਪੇ ਕਿਵੇਂ ਲੱਭਣੇ ਆ। ਸੋ ਕਿਰਪਾ ਸਰਕਾਰ ਦਾ ਇਹ ਫੈਸਲਾ ਬਾਕਮਾਲ ਹੈ। ਲੋਕ, ਦੁਕਾਨਦਾਰ, ਸੜਕਾਂ 'ਤੇ ਜਾਂਦੇ ਟ੍ਰੈਫਿਕ, ਹੈ ਨਾ, ਬੱਸਾਂ 'ਚ ਚੜ੍ਹਦੇ ਲੋਕ, ਆਮ ਜਨਤਾ ਇਸ ਪ੍ਰਕਿਰਿਆ ਤੋਂ ਕਾਫੀ ਔਖੀ ਹੈ, ਇਸ ਭਿਖਾਰੀਆਂ ਵਾਲੇ ਮਸਲੇ ਤੋਂ। ਪਰ ਜੇ ਸਰਕਾਰ ਨੇ ਇੱਥੇ ਲਿਆ ਕੇ ਇੰਨੇ ਕੁ ਪ੍ਰਚਾਰ ਨਾਲੇ ਅੱਜ ਛੱਡ ਦੇਣੀ ਹੈ ਫਿਰ ਸਹੀ ਨਹੀਂ ਗਾ। ਜੇ ਜਿਸ ਤਨਦੇਹੀ ਨਾਲ ਸ਼ੁਰੂ ਕੀਤੀ ਹੈ, ਜੇ ਇਸ ਤਨਦੇਹੀ ਨਾਲ ਸਿਰੇ ਲਾਇਆ, ਫਿਰ ਇਹ ਸਵਾਗਤਯੋਗ ਕਦਮ ਹੋਊਗਾ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।